ਜਿਵੇਂ ਬਾਬਾ ਲਹਿਰਾ ਜੀ ਦੇ ਰੂਪ ਵਿੱਚ ਸਨ, ਇਤਨੀ ਤਪੱਸਿਆ, ਇਤਨਾ ਭਾਰੀ ਜਾਪ ਕਰਨ ਵਾਲੇ ਵੀ, ਤੇ ਜੇ ਭਾਈ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਤੇ ਸਾਖਾਂ ਦੇ ਵਿੱਚ ਉਹਨਾਂ ਨੇ ਵਾਲ ਸੰਸਾਰ ਕੱਢਿਆ ਗਿਆ। ਸਤਿਗੁਰੂ ਜੀ ਵਾਪਸ ਆਏ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਮਹਾਰਾਜ ਨੇ ਪੁੱਛਿਆ, ਭਾਈ ਵੇਖ ਆਏ ਹੋ? ਕਹਿੰਦੇ ਹਾਂ ਜੀ। ਨਾਲ ਇਹ ਪ੍ਰਸ਼ਨ ਉਠਾ ਦਿੱਤਾ ਕਿ ਸੱਚੇ ਪਾਤਸ਼ਾਹ, ਰਾਹ ਦੇ ਵਿੱਚ ਜਿਹੜੇ ਲੋਕ ਮਿਲੇ ਹੈ, ਜਿਹਨਾਂ ਦਾ ਮੂੰਹ ਪਿੱਛੇ ਨੂੰ ਸੀ ਤੇ ਪੈਰ ਅਗਾਂਹ ਨੂੰ ਸੀ, ਉਹ ਕੌਣ ਲੋਕ ਸਨ? ਕਿਰਪਾ ਕਰਕੇ ਆਪ ਜੀ ਦੱਸੋ। ਮਹਾਰਾਜ ਕਹਿਣ ਲੱਗੇ, ਭਾਈ ਉਹ ਲੋਕ ਸਨ ਜਿਹੜੇ ਕਰਜ਼ਾ ਲੈ ਕੇ ਤੇ ਪਿੱਛੋਂ ਮੁੱਕਰ ਗਏ ਹੈ, ਉਹਨਾਂ ਦੀ ਐਸੀ ਹਾਲਤ ਹੈ, ਜਿਹੜੇ ਬੇਮੁੱਖ ਹੋ ਗਏ ਹਨ। ਸੋ ਸਤਿਗੁਰੂ ਗਰੀਬ ਨਿਵਾਸ ਜੀ, ਜਿਹਨਾਂ ਦਾ ਮੂੰਹ ਕਾਲਾ, ਉਹ ਲੋਕ ਕੌਣ ਸਨ? ਤਾਂ ਸਤਿਗੁਰੂ ਜੀ ਨੇ ਉਸ ਵੇਲੇ ਕਿਹਾ ਸੀ, ਜਿਹੜੇ ਭਾਈ ਸੰਗਤ ਵਿੱਚ ਆਉਂਦੇ ਹੈ, ਅਰਦਾਸ ਕਰਦੇ ਹੈ, ਭਾਵਨਾ ਪੂਰੀ ਹੋ ਜਾਂਦੇ ਹੈ, ਤੇ ਫਿਰ ਗੁਰੂ ਘਰ ਦੀ ਜਿਹੜੀ ਭੇਟਾ ਸੁੱਖੀ ਹੁੰਦੀ ਹੈ ਉਹ ਦਿੰਦੇ ਨੇ। ਬੇਮੁੱਖ ਹੋਣ ਦੇ ਕਾਰਨ ਉਹਦੇ ਮੂੰਹ ਕਾਲੇ ਕੀਤੇ ਜਾਂਦੇ ਆ। ਉਹ ਲੋਕ ਸੀ, ਮੇਰੇ ਜੀ ਅੰਨ ਬਹੁਤਾ ਹੋ ਜਾਵੇ, ਮੇਰੇ ਜੀ ਪੁੱਤਰ ਜੰਮਪਾ ਦੇ, ਹੋਰ ਅਨੇਕ ਪ੍ਰਕਾਰ ਦੀਆਂ ਮੰਗਾਂ ਜੀਵਨ ਦੀਆਂ ਹਨ। ਉਹ ਗੁਰੂ ਘਰ ਵਿੱਚ ਜਿਹੜੇ ਪੂਰੀਆਂ ਹੁੰਦੀਆਂ, ਤੇ ਮੈਂ ਨੰਗੀ ਤੇ ਖਵਾਜਾ ਵਿਸਰਿਆ ਵਾਲੀ ਹਾਲਤ ਬਣ ਜਾਂਦੀ। ਕਹਿੰਦੇ ਸਾਨੂੰ ਗੁਰੂ ਨੇ ਕੀ ਦਿੱਤਾ ਹੈ? ਉਹਨਾਂ ਦੇ ਮੂੰਹ ਭਾਈ ਕਾਲੇ ਕੀਤੇ ਜਾਂਦੇ ਹੈ। ਸੱਚੇ ਪਾਤਸ਼ਾਹ ਅੱਗੇ ਹੋਰ ਵੇਖੇ ਸੀ, ਧੌਣਾਂ ਦੇ ਵਿੱਚ ਕਿੱਲੇ ਛੁੱਟੇ ਹੋਏ ਸੀ। ਸਤਿਗੁਰੂ ਜੀ ਕਹਿਣਗੇ, ਭਾਈ ਉਹ ਲੋਕ ਹਨ ਜਿਹੜੇ ਗੁਰੂ ਦਾ ਸਰੂਪ ਦੇਖ ਕੇ ਉੱਠਦੇ ਨਹੀਂ, ਆਕੜ ਨਾਲ ਬੈਠੇ ਰਹਿੰਦੇ ਆ ਕਈਆਂ ਥਾਵਾਂ ਤੇ। ਵੇਖਿਆ ਜਿਹੜੇ ਬਹੁਤੇ ਧਨੀ ਤੇ ਬਹੁਤੇ ਤਕੜੇ ਮਾਇਆ ਧਾਰੀ ਹੈ, ਸਤਿਗੁਰ ਦਾ ਸਰੂਪ ਜਾਂਦਾ ਹੋਵੇ, ਉੱਠਣਾ ਤਾਂ ਕਿਧਰੇ ਰਹਿ ਗਿਆ, ਲੰਮੇ ਭਾਵੇਂ ਪੈ ਜਾਣ, ਜੁੱਤੀ ਪਾ ਕੇ ਉੱਥੇ ਤਰ੍ਹਾਂ ਬੈਠੇ ਰਹਿੰਦੇ, ਕਦੇ ਸਤਿਕਾਰ ਵਿੱਚ ਖੜੇ ਨਹੀਂ ਹੁੰਦੇ। ਮਹਾਰਾਜ ਕਹਿੰਦੇ, ਭਾਈ ਮਾਸ ਜੇ ਦੇਹ ਪਾ ਕੇ ਤਾਂ ਉੱਠ ਕੇ ਖੜੇ ਨਹੀਂ ਹੋਏ, ਹੁਣ ਉਹਨਾਂ ਨੂੰ ਟੇਢੀਆਂ ਚੂਨਾ ਵਿੱਚ ਪਾ ਕੇ ਉਹਨਾਂ ਦੇ ਧੌਣ 'ਚ ਕਿੱਲੇ ਛੁੱਕੇ ਹੋਏ ਹੈ, ਕਿਉਂਕਿ ਆਕੜ ਦੇ ਨਾਲ ਉਹਨੇ ਗੁਰੂ ਸਾਹਿਬ ਦੇ ਚਰਨਾਂ 'ਚ ਉਹਨਾਂ ਦਾ ਮੱਥਾ ਨਿਵਿਆ ਨਹੀਂ। ਤਾਂ ਜੋ ਗੁਰੂ ਸਾਹਿਬ ਨੇ ਹੁਕਮ ਕੀਤਾ ਨਾ, ਜੋ ਸਿਰ ਸਾਈ ਨਾ ਨਿਵੈ ਉਹ ਸਿਰ ਕੀਜਾ ਕਾਏ, ਉਹਨਾਂ ਹੇਠ ਜਲਾਈਆ ਬਾਲਣ ਸੰਧਾ ਸਾਏ, ਉਹਨੂੰ ਬਾਲਣ ਦੇ ਸਾਹ ਸਾੜ ਦੇਣਾ ਚਾਹੀਦਾ ਹੈ ਤੇ ਸਿਰ ਨੂੰ, ਜਿਹੜਾ ਸਤਿਗੁਰ ਦੇ ਚਰਨਾਂ 'ਚ ਸੀਸ ਨਿਉਂਦਾ ਨਹੀਂ ਹੈ। ਸੀਸ ਨਵਾਇਆ ਕਹਿ ਪਰਾ ਸਭ ਪਾਪਣ ਕੀ ਪੋਟ, ਤਾਂ ਤੇ ਸੀਸ ਨਵਾਇਆ ਲੱਗਣ ਜਮ ਕੀ ਚੋਟ, ਜਮਦੂਤਾਂ ਦੀ ਚੋਟ ਨਹੀਂ ਲੱਗੇਗੀ ਖਾਲਸਾ ਜੀ, ਜਿਹੜਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣਾ ਮਸਤਕ ਨਵਾਵੇਗਾ। ਸੋ ਸਤਿਗੁਰੂ ਜੀ ਅੱਗੇ ਜੋ ਵੇਖੇ ਹੈ, ਸੋ ਲੜਕੀਆਂ ਬੰਦੇ ਦਾ ਮਾਸ ਖਾ ਰਹੀਆਂ। ਮਹਾਰਾਜ ਕਹਿਣਗੇ, ਭਾਈ ਉਹ ਹਨ ਜਿਹੜੇ ਐਸ ਮਾਸ ਲੋਕ ਵਿੱਚ ਆਪਣੀਆਂ ਪੁੱਤਰੀਆਂ ਨੂੰ ਮਾਇਆ ਦੇ ਲਾਲਚ ਵਿੱਚ ਵੇਚਦੇ ਹੈ, ਪੈਸੇ ਲੈ ਕੇ ਧੀਆਂ ਦਾ ਵਿਆਹ ਕਰਦੇ ਹੈ, ਉਹ ਲੜਕੀਆਂ ਨੂੰ ਖਰਾਬ ਤੋਂ ਖਰਾਬ ਬੰਦੇ ਦੇ ਨਾਲ ਤੋੜਿਆ ਜਾਂਦਾ ਲਾਲਚ ਵਿੱਚ। ਲੜਕੀਆਂ ਦੇ ਮਨ ਵਿੱਚ ਤਮੰਨਾ ਰਹੀ ਹੈ ਕਿ ਸਾਡੇ ਮਾਤਾ ਪਿਤਾ ਨੇ ਸਾਡੇ ਨਾਲ ਵੈਰ ਕਰਕੇ ਜ਼ਬਰਦਸਤੀ ਮਾਇਆ ਦੇ ਲਾਲਚ ਵਿੱਚ ਆ ਕੇ ਸਾਨੂੰ ਕੁਕਰਮੀਆਂ ਤੇ ਜੇ ਸ਼ਰਾਬੀ ਲੋਕਾਂ ਨਾਲ ਤੋੜ ਦਿੱਤਾ ਹੈ, ਤੇ ਸਾਡਾ ਸਮਾਂ ਆਵੇ ਅਸੀਂ ਵੀ ਇਹਨਾਂ ਤੋਂ ਹੱਕ ਲਈਏ। ਭਾਈ ਅਗਲੇ ਜੰਮ ਵਿੱਚ ਉਹ ਆਪਣਾ ਬਦਲਾ ਲੈਣ ਵਾਸਤੇ ਆਪਣੇ ਮਾਂ ਪਿਓ ਦਾ ਉਹ ਮਾਸ ਖਾਂਦੀਆਂ, ਉਹ ਐਸੀ ਸ਼ਕਲ ਤਾਂ ਤੁਹਾਨੂੰ ਦਿੱਤੀ ਸੀ। ਸੋ ਅੱਗੇ ਤੋਂ ਅਸੀਂ ਮੁੱਲ ਚੱਲੀਆਂ ਲੜਕੀਆਂ ਦਾ, ਤੇ ਜਾਂ ਮਾਤ ਲੋਕ ਵਿੱਚ ਮੁੱਲ ਪੈਂਦਾ ਡੰਗਰਾਂ ਦਾ, ਤੇ ਅੱਜ ਖਾਲਸਾ ਜੀ ਮੁੰਡਿਆਂ ਦਾ ਵੀ ਮੁੱਲ ਪੈਣ ਲੱਗ ਗਿਆ, ਲੜਕੀਆਂ ਦਾ ਵੀ ਪਈ ਜਾਂਦਾ। ਰਿਸ਼ਤਾ ਕਰਨਾ ਹੋਵੇ ਸੱਸ ਲੈਂਦੇ ਇੱਕ ਦੂਜੇ ਨੂੰ, ਲੜਕੀ ਵੀ ਨਾਲ, ਲੜਕਾ ਵੀ, ਮਾਂ ਪਿਓ ਵੀ ਸਾਰਿਆਂ ਪਾਸਿਆਂ ਤੋਂ ਬੈਠ ਜਾਂਦੇ ਆ, ਸੌਦਾ ਸ਼ੁਰੂ ਹੋ ਜਾਂਦਾ। ਦੱਸੋ ਕੀ ਦੇਵੋਂਗੇ? ਕੜਾ, ਘੜੀ, ਹੋਰ ਅਨੇਕ ਪ੍ਰਕਾਰ ਦੀਆਂ ਚੀਜ਼ਾਂ, ਟੈਲੀਵਿਜ਼ਨ, ਰੇਡੀਓ, ਕਾਰ, ਮੋਟਰਸਾਈਕਲ, ਸੌਦਾ ਪੱਕ ਜਾਂਦਾ। ਫਿਰ ਪੁੱਛਦੇ ਮੁੰਡੇ ਕੁੜੀ ਨੂੰ, ਤੁਸੀਂ ਪਸੰਦ ਕਰ ਲਓ ਭਾਈ ਇੱਕ ਦੂਜੇ ਨੂੰ? ਆ ਚੰਡੀਗੜ੍ਹ ਇੱਕ ਵਾਰ ਦੇਖਿਆ ਹੀ ਸੀ ਐਸਾ ਸੀਨ, ਚਾਚ ਤੇਰੋ ਗੱਲ ਮੁੱਕ ਗਈ। ਲੜਕੀ ਅੰਮ੍ਰਿਤਧਾਰੀ ਸੀ, ਬੜੀ ਸਿਆਣੀ, ਉਹ ਕਹੇਗਾ ਜੇ ਪਿਤਾ ਜੀ ਮੈਨੂੰ ਵੀ ਆ ਗਿਆ ਹੈ ਆਜ਼ਾਦੀ ਹੈ। ਕਹਿੰਦੇ ਹਾਂ ਬੀਬੀ ਤੈਨੂੰ ਵੀ ਆਜ਼ਾਦੀ, ਤੂੰ ਵੀ ਕਰ ਜਨ ਕੁਝ ਕਹਿਣਾ। ਕਹੇਗੀ ਜੀ ਬਾਕੀ ਚੀਜ਼ਾਂ ਤਾਂ ਸਾਰੀਆਂ ਠੀਕ ਆ, ਮੁੰਡਾ ਨੀ ਮੈਨੂੰ ਪਸੰਦ, ਕਿਸੇ ਦੇ ਪੱਲੇ ਕੱਟ ਨੀ ਰਿਹਾ, ਤੂੰ ਹੱਥ ਝਾੜ ਕੇ ਉੱਠ ਗਏ ਸੀ, ਡੰਗਰਾਂ ਨਾਲੋਂ ਵੀ ਵੱਧ ਗੁਰੂ ਤੇ ਪਿਆਰ ਹੋ, ਇਹ ਸਮਾਂ ਭਿਆਨਕ ਬਣ ਗਿਆ ਹੈ। ਪਸ਼ੂ ਦਾ ਮੁੱਲ ਤਾਂ ਹੋਇਆ 2-4 ਸੌ ਜਾਂ 1000, ਅੱਜ ਦੇ ਹਿਸਾਬ ਨਾਲ ਜ਼ਿਆਦਾ ਹੀ ਬਣ ਜਾਂਦਾ, ਹੁਣ ਮੁੰਡੇ ਕੁੜੀਆਂ ਮੰਡੀਆਂ ਤੇ ਵਿਕਣ ਲੱਗ ਪਈਆਂ, ਐਸੀ ਹਾਲਤ ਹੋ ਗਈ ਹੈ। ਸੋ ਸਤਿਗੁਰੂ ਗਰੀਬ ਨਿਵਾਸ ਜੀ ਕਹਿੰਦੇ ਹਨ, ਇਹ ਗੁਰੂ ਗਰੀਬ ਨਿਵਾਸ ਜੀ ਨੇ ਰਹਿ ਰਾਜ ਸਾਹਿਬ ਦਾ ਪਾਠ ਸੰਪੂਰਨ ਕੀਤਾ, ਤੇ ਗੁਰੂ ਅੰਗਦ ਦੇਵ ਜੀ ਨੂੰ ਸੁਣ ਸਮਾਧੀਆਂ ਦੇ ਦਰਸ਼ਨਾਂ ਦੁਆਰਾ ਇਹ ਖਾਲਸਾ ਜੀ ਸਾਰਾ ਸੀਨ ਵਿਖਾਇਆ ਹੈ। ਇਸ ਵਾਸਤੇ ਰਹਿਰਾਸ ਸਾਹਿਬ ਦਾ ਜਿਹੜਾ ਪਾਠ ਹੈ ਇਹ ਮਿਰਦਾ ਪ੍ਰਤੀ ਕਰਨਾ ਹਰ ਸਿੱਖ ਵਾਸਤੇ ਬੜਾ ਭਾਰੀ ਜ਼ਰੂਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਤਖੰਡ ਵਿੱਚ ਥਾਂ ਬਖਸ਼ ਦੇਣ, ਅੰਤ ਜਿਹੜਾ ਰਹਿਰਾਸ ਸਾਹਿਬ ਦਾ ਨਿਤਨੇਮੀ ਹੋਵੇ।
ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਹਿਲਾ ਬਾਣੀ ਦਾ ਨਾਮ ਹੈ, ਸੋ ਕੀਰਤਨ ਸੋਹਿਲਾ ਇਸਨੂੰ ਕਿਹਾ ਜਾਂਦਾ ਹੈ। ਜੈ ਕਰ ਕੀਰਤਨਾ ਕੀ ਹੈ, ਜੋ ਸੰਗਤੀ ਆਉਂਦੀ ਹੈ, ਭਾਈ ਬਾਬਾ ਮਨੀ ਸਿੰਘ ਸਾਹਿਬ ਜੀ ਨੇ ਜਿਸ ਵੇਲੇ ਪੰਜ ਗ੍ਰੰਥੀ ਲਿਖੀ ਹੈ ਤੇ ਕੀਰਤ ਸ਼ਬਦ ਤੋਂ ਕੀਰਤਨ ਸੋਹਿਲਾ ਨਾਮ ਰੱਖਿਆ, ਪਰ ਸਤਿਗੁਰੂ ਨੇ ਇਸ ਦਾ ਨਾਮ ਗੁਰਬਾਣੀ ਵਿੱਚ ਸੋਹਿਲਾ ਰੱਖਿਆ, ਦਰਜ ਕੀਤਾ। ਇਸ ਪਵਿੱਤਰ ਬਾਣੀ ਦਾ ਬੜਾ ਭਾਰੀ ਮਹੱਤਵ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਵਿੱਚ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇੱਕ ਦਿਨ ਸਮਾਂ ਆਇਆ, ਸਤਿਗੁਰੂ ਜੀ ਬਰਾਜੇ ਹੋਏ ਹੈ, ਗੁਰੂ ਅੰਗਦ ਦੇਵ ਸਤਿਗੁਰੂ ਜੀ ਚਰਨ ਚਾਪੀ ਕਰਕੇ ਸਤਿਕਾਰ ਚਲਾ ਰਹੇ ਹਨ, ਸੇਵਾ ਵਿੱਚ ਲੱਗੇ ਹੋਏ ਹਨ। ਸੋ ਸੇਵਾ ਕਰਦਿਆਂ ਨੇ ਸਤਿਗੁਰੂ ਜੀ ਦੇ ਚਰਨਾਂ ਵੱਲ ਜਿਸ ਵੇਲੇ ਤੱਕਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਲੱਤਾਂ ਦੇ ਵਿੱਚੋਂ, ਪਿੰਜਣੀਆਂ ਦੇ ਵਿੱਚੋਂ ਤੇ ਚਰਨਾਂ ਦੇ ਵਿੱਚੋਂ ਖੂਨ ਸਿਮ ਰਿਹਾ। ਦੇਖ ਕਰਕੇ ਮਹਾਰਾਜ ਬਹੁਤ ਹੈਰਾਨ ਹੋਏ। ਜਿਸ ਵੇਲੇ ਸਤਿਗੁਰੂ ਜੀ ਸਾਵਧਾਨ ਹੋਏ, ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਕਿ ਮਹਾਰਾਜ ਇਹ ਕੀ ਕਾਰਨ ਹੈ ਕਿ ਆਪ ਜੀ ਬਰਾਜੇ ਹੋਏ ਹੋ ਤੇ ਲੱਤਾਂ ਦੇ ਵਿੱਚੋਂ ਖੂਨ ਕਿਉਂ ਸਿਮ ਰਿਹਾ। ਮਹਾਰਾਜ ਕਹਿਣ ਲੱਗੇ, ਭਾਈ ਬਾਹਰ ਇੱਕ ਪ੍ਰੇਮੀ ਬੱਕਰੀਆਂ ਚਾਰ ਰਿਹਾ, ਉਹਨੂੰ ਸਾਡੇ ਪਾਸ ਬੁਲਾ ਕੇ ਲਿਆਓ। ਉਹਨੂੰ ਪਾਸ ਬੁਲਾ ਕੇ ਲਿਆਂਦਾ, ਉਸ ਨੂੰ ਕਿਹਾ ਕਿ ਗੁਰਮੁਖਾ ਤੂੰ ਸੋਹਿਲੇ ਦਾ ਪਾਠ ਕਰਦਾ ਸੀ, ਜਿਹੜਾ ਪ੍ਰੇਮੀ ਸੋਹਿਲੇ ਦਾ ਪਾਠ ਬਹੁਤ ਇਕਾਗਰਤਾ ਨਾਲ ਕਰਦਾ, ਅਸੀਂ ਅੱਠੇ ਪੈਰ ਉਹਦੇ ਨਾਲ ਰਹਿੰਦੇ ਹਾਂ, ਤੂੰ ਬਹੁਤਾ ਮਗਨ ਹੋ ਕੇ ਪਾਠ ਕਰ ਰਿਹਾ ਸੀ, ਜਿਹੜੀਆਂ ਸੂਲਾਂ ਕੰਡੇ ਤੇਰੇ ਵੱਜਣੇ ਸੀ ਉਹ ਤੇਰੇ ਦੁੱਖ ਦੀ ਨਿਵਰਤੀ ਕਰਨ ਵਾਸਤੇ, ਤੇਰਾ ਆਨੰਦ ਦੇ ਪ੍ਰੇਮ ਦੇਖ ਕੇ ਤੇਰੇ ਪ੍ਰੇਮ ਦੇ ਵਸੀਕਾਰ ਹੋ ਕੇ ਅਸੀਂ ਤੇਰੇ ਨਾਲ ਨਾਲ ਰਹੇ ਹਾਂ, ਉਹ ਸੂਲਾਂ ਦਾ ਦੁੱਖ ਅਸੀਂ ਆਪਣੇ ਸਰੀਰ 'ਤੇ ਸਹਾਰਿਆ। ਅੱਗੇ ਵਾਸਤੇ ਕੀਰਤਨ ਸੋਹਿਲੇ ਦਾ ਪਾਠ ਤੂੰ ਵਿਚਰ ਕੇ ਨਹੀਂ ਕਰਨਾ। ਸ਼ਾਮ ਨੂੰ ਪੈਣ ਲੱਗਿਆ ਪੰਜ ਇਸ਼ਨਾਨਾਂ ਕਰਕੇ ਇਕਾਗਰਤਾ ਨਾਲ ਇਹ ਕੀਰਤਨ ਸੋਹਿਲੇ ਦਾ ਪਾਠ ਕਰਨਾ। ਜਿਹੜਾ ਵੀ ਕੋਈ ਪ੍ਰੇਮੀ ਇਕਾਗਰਤਾ ਸਹਿਤ ਬੈਠ ਕੇ ਸਾਵਧਾਨ ਹੋ ਕੇ ਪਾਠ ਕਰੇਗਾ, ਅਸੀਂ ਭਾਈ ਉਹਦੇ ਅੱਗੇ ਉਹਦੇ ਹਰ ਵੇਲੇ ਪਾਠ ਰਿਹਾ ਕਰਾਂਗੇ, ਸੋ ਉਸ ਨੂੰ ਦਰਸ਼ਨ ਦੇ ਕੇ ਨਿਹਾਲ ਕਰਾਂਗੇ। ਇਹ ਕਾਰਨ ਬਹੁਤ ਪ੍ਰੇਮ ਦੇ ਬਚਨ ਕਹੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਪ੍ਰੇਮੀ ਦੁਆਰਾ ਗੁਰੂ ਅੰਗਦ ਦੇਵ ਜੀ ਦੇ ਪ੍ਰਸ਼ਨ ਦਾ ਉੱਤਰ ਕਰਤਾਰਪੁਰ ਸਾਹਿਬ ਵਿਖੇ ਦਿੱਤਾ ਹੈ। ਇੱਕ ਤਾਂ ਇਹ ਅਸਾਨਕ ਹੈ, ਦੂਜੀ ਹੈ ਕਿ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਇੱਕ ਪ੍ਰੇਮੀ ਸੁਦਾਗਰ ਸੀ, ਉਹ ਘੋੜਿਆਂ ਨੂੰ ਚੋਰ ਚੁਰਾ ਲਿਆ ਕਰਦੇ। ਉਸਨੇ ਬੇਨਤੀ ਕੀਤੀ, ਮਹਾਰਾਜ ਮੇਰੇ ਘੋੜੇ ਚੋਰ ਚੁਰਾ ਲੈਂਦੇ, ਮੈਂ ਕਿਵੇਂ ਕਰਾਂ। ਮਹਾਰਾਜ ਕਹਿੰਦੇ ਕੀਰਤਨ ਸੋਹਿਲੇ ਦਾ ਪਾਠ ਕਰਿਆ ਕਰ। ਸੋ ਚਾਰ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪ੍ਰੇਮੀ ਨੂੰ ਪਹਿਲਾਂ ਦੱਸੇ। ਇੱਕ ਤਾਂ ਸੋਚ ਮਹਲਾ ਪੰਜਵਾਂ ਗੁਰਕਾ ਸਬਰ ਪਾਰੇ ਦਾ, ਇੱਕ ਬਲਾਵਲ ਮਹਲਾ ਪੰਜਵਾਂ ਤਾਤੀ ਭਾਵ ਨਾਲ ਲੱਗੀ, ਇੱਕ ਜੈ ਸਾਧੂ ਗੋਬਿੰਦ ਭਜਨ ਇਹ ਤਾਰਕ। ਇਹ ਸ਼ਬਦ ਦੱਸ ਕੇ ਸਤਿਗੁਰੂ ਜੀ ਨੇ ਕਿਹਾ ਕਿ ਚਾਰੇ ਸ਼ਬਦਾਂ ਦਾ ਇਹਨਾਂ ਦਾ ਪਾਠ ਤੇ ਪੰਜ ਕੀਰਤਨ ਸੋਹਿਲੇ ਦੇ, ਤਿੰਨ ਸ਼ਬਦ ਆ ਗੁਰੂ ਨਾਨਕ ਦੇਵ ਜੀ ਦੇ ਤੇ ਇੱਕ ਚੌਥੇ ਪਾਤਸ਼ਾਹ ਦਾ, ਇੱਕ ਪੰਜਵੇਂ ਪਾਤਸ਼ਾਹ ਦਾ। ਇਹ ਸ਼ਬਦ ਪੰਜੇ ਤੇ ਚਾਰ ਹੋ ਗਏ, ਇਹ ਨੌ ਤੇ ਦਸਵੀਂ ਅਰਦਾਸ। ਇਹ ਕਰਕੇ ਭਾਈ ਸੌ ਜਾ ਕਰ ਤੇ ਕੋਟ ਹੋ ਜਾਇਆ ਕਰੇ ਲੋਹੇ ਦਾ, ਤੇਰੇ ਘੋੜਿਆਂ ਨੂੰ ਚੋਰ ਚਲਾ ਨਹੀਂ ਸਕਣਗੇ। ਸਤਿਗੁਰੂ ਜੀ ਮੈਨੂੰ ਖੋਲਣਗਾ ਕਿਵੇਂ? ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪ ਜੀ ਸਾਹਿਬ ਦਾ ਪਾਠ ਕਰਕੇ ਜੋ ਅਰਦਾਸ ਕਰਿਆ ਕਰੇਗਾ ਕੋਟ ਖੁੱਲ ਜਾ ਕਰੇਗਾ। ਇਸੇ ਤਰ੍ਹਾਂ ਹੀ ਹੋਇਆ। ਇੱਕ ਦਿਨ ਕੀਰਤਨ ਸੋਹਿਲੇ ਦਾ ਪਾਠ ਕਰਦਿਆਂ ਸਿੱਖ ਨੂੰ ਆਲਸ ਆ ਗਿਆ, ਵਿੱਚੇ ਸੌ ਗਿਆ, ਉਹ ਕੋਟ ਬਣਨਾ ਸੱਚਾ, ਚੋਰ ਪਹੁੰਚ ਕੇ ਘੋੜੇ ਖੋਲ ਲਏ, ਕਾਠੀ ਵੀ ਪਾ ਲਈ, ਕੰਡਿਆਲਾ ਪਾ ਲਿਆ। ਚੜ੍ਹਨ ਤੋਂ ਪਹਿਲਾਂ ਸਿੱਖ ਨੂੰ ਜਾਗ ਆਈ, ਚੇਤਾ ਆਇਆ ਮੈਂ ਕੀਰਤਨ ਸੋਹਿਲੇ ਨੇ ਅੱਜ ਪੜਿਆ। ਕੀਰਤਨ ਸੋਹਿਲੇ ਦੇ ਪਾਠ ਵਿੱਚ ਜੁੜ ਗਿਆ, ਕੋਟ ਹੋ ਗਿਆ, ਚੋਰ ਵਿੱਚੇ ਘਿਰ ਗਏ। ਉਹਨਾਂ ਚੋਰਾਂ ਨੇ ਚਾਲ ਕੀਤਾ, ਜਾ ਤਾਂ ਆਪਾਂ ਸਕਦੇ ਨਹੀਂ, ਪਰ ਸਿੱਖ ਤੋਂ ਪੁੱਛਣਾ ਜ਼ਰੂਰ ਹੈ ਤੂੰ ਮੰਤਰ ਕਿਹੜਾ ਪੜ੍ਹਦਾ। ਜਦ ਚੜਿਆ ਚੋਰ ਪਕੜੇ ਗਏ, ਉਹਨਾਂ ਨੇ ਪੁੱਛਿਆ ਕਿ ਭਾਈ ਸਾਨੂੰ ਜਿਹੜੀ ਸਜ਼ਾ ਦੇਣੀ ਜੇਲ੍ਹ ਹੈ ਘੋੜੇ ਅਸੀਂ ਅੱਗੇ ਤੇਰੇ ਚੁਰਾਏ ਹੈ, ਪਰ ਸਾਨੂੰ ਇਹ ਦੱਸ ਵੀ ਤੂੰ ਕਿਲ੍ਹਾ ਬਣਾਉਣਾ ਕਿਵੇਂ ਤੇ ਢਾਉਣਾ ਕਿਵੇਂ ਹੈ। ਉਹ ਸਾਰੀ ਗੱਲ ਸਿੱਖ ਨੇ ਦੱਸੀ। ਉਸ ਪ੍ਰੇਮੀ ਤੋਂ ਸੁਣ ਕੇ ਤੇ ਖਾਲਸਾ ਜੀ ਉਹਨਾਂ ਚੋਰਾਂ ਨੇ ਚੋਰੀਆਂ ਛੱਡ ਦਿੱਤੀਆਂ ਸੀ, ਬੜੇ ਭਾਰੀ ਚੋਰਾਂ ਦੀ ਮੁਕਤ ਹੋ ਗਈ ਸੀ, ਗੁਰਮਤ ਵਾਲੇ ਪਾਸੇ ਲੱਗ ਰਹੇ ਸਨ। ਐਸੀ ਪਵਿੱਤਰ ਗੁਰਮਤ ਦੁਆਰਾ ਸਿੱਖਿਆ ਸਤਿਗੁਰੂ ਜੀ ਗੁਰਬਾਣੀ ਦੁਆਰਾ ਦੇ ਰਹੇ ਹਨ। ਇਹ ਸੋਹਲ ਦਾ ਪਾਠ ਕਰਨਾ ਬੜਾ ਭਾਰੀ ਜ਼ਰੂਰੀ ਹੈ। ਇੱਕ ਤਾਂ ਸਤਿਗੁਰੂ ਕਿਰਪਾ ਕਰਕੇ ਕਾਮ ਕ੍ਰੋਧ ਲੋਭ ਮੋਹ ਕਾਰਨ ਚੋਰਾਂ ਤੋਂ ਬਚਾਉਂਦੇ ਹੈ, ਬਾਕੀ ਮਾੜਾ ਭੈੜਾ ਸੁਪਨਾ ਨਹੀਂ ਆਉਂਦਾ। ਜੇ ਸੁਪਨਾ ਚਾਹ ਜੀਵਨ ਕਰੇ ਚੜਾ ਜੀਵ ਕਰੇ ਚੜਾਈ ਕਰ ਵੀ ਜਾਵੇ ਤਾਂ ਖਾਲਸਾ ਜੀ ਕਿਹੜੀਆਂ ਜੂਨਾਂ ਵਿੱਚ ਨਹੀਂ ਜਾਂਦਾ, ਅੱਬਲ ਤਾਂ ਮੁਕਤ ਹੋ ਜਾਵੇਗਾ। ਪਰ ਜੇ ਕੋਈ ਸੰਸਕਾਰ ਰਹਿ ਵੀ ਗਿਆ ਤੇ ਦੁਬਾਰਾ ਜਨਮ ਲੈਣਾ ਪਿਆ ਤੇ ਸਿੱਖਾਂ ਦੇ ਘਰ ਦਾ ਜਨਮ ਮਿਲੇਗਾ, ਕਿਸੇ ਭੈੜੇ ਘਰੇ ਜਨਮ ਨਹੀਂ ਉਹਦਾ ਹੋਵੇਗਾ। ਇਹਦੀ ਭਾਰੀ ਮਹੱਤਤਾ ਹੈ ਕੀਰਤਨ ਸੋਹਲੇ ਦੀ ਗੁਰਬਾਣੀ ਦੀ। ਸੋ ਭਾਵੇਂ ਕੁਝ ਕੁ ਕਾਰਨਾਂ ਕਰਕੇ ਢਲਿਆਈਆਂ ਆ ਚੁੱਕੀਆਂ, ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਇਹਨਾਂ ਢਲਿਆਈਆਂ ਨੂੰ ਦੂਰ ਕੀਤਾ ਸੀ। ਸੋ ਰਹਿ ਰਾਜ ਸਾਹਿਬ ਦਾ ਇੱਥੋਂ ਤੱਕ, ਅੱਗੇ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ। ਸੋ ਪੰਜ ਗ੍ਰੰਥੀ ਜੋ ਰਹਿ ਰਾਜ ਬਾਬਾ ਮਨੀ ਸਿੰਘ ਸਾਹਿਬ ਜੀ ਨੇ ਲਿਖੀ ਹੈ, ਇਹ ਸਾਰਿਆਂ ਤਰਸਾਂ 'ਤੇ ਚੱਲਦੀ ਰਹੀ ਹੈ। ਸਭ ਤੋਂ ਪਹਿਲਾਂ ਇੱਥੇ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਵਿੱਚ ਵੀ 32-33 ਦੇ ਵਿੱਚ ਖਾਲਸਾ ਜੀ ਇਹ ਚਾਰੇ ਸ਼ਬਦ ਪਹਿਲੇ ਅਤੇ ਇਹ ਪੰਜੇ ਕੀਰਤਨ ਸੋਹਲੇ ਜੇ ਹੁਣ ਕਥਾ ਜਿਹਨਾਂ ਦੀ ਆਵੇਗੀ ਅਤੇ ਅਰਦਾਸ ਹੁੰਦੀ ਰਹੀ ਹੈ। ਪਰ ਕੁਝ ਕੁ ਪ੍ਰੇਮੀਆਂ ਨੇ ਆਪਣੇ ਸਮੇਂ ਦੇ ਵਿੱਚ ਪਤਾ ਨਹੀਂ ਕਿਸ ਦੇ ਅਧੀਨ ਹੋ ਕੇ ਜਾਂ ਕਿਸ ਢੰਗ ਦੇ ਨਾਲ ਉਹ ਜਾਣ ਜਿੰਨਾ ਕੀਤੀ ਹੈ, ਉਹ ਚਾਰੇ ਸ਼ਬਦ ਕਰ ਦਿੱਤੇ, ਫਿਰ ਮਸਤਕ ਰੱਖਿਆ ਦਾ ਪੜ੍ਹਨ ਲੱਗ ਪਏ। ਸੋ ਹੈ ਉਹ ਵੀ ਗੁਰਬਾਣੀ, ਉਹਦੇ 'ਤੇ ਨਫ਼ਰਤ ਨਹੀਂ, ਪਰ ਜੋ ਅਸੂਲ ਸੀ ਪੁਰਾਣਾ ਗੁਰਸਿੱਖਾਂ ਦਾ ਅਤੇ ਸਤਿਗੁਰ ਤੋਂ ਆਗਿਆ ਮੁਤਾਬਕ ਉਹਦੇ ਵਿੱਚ ਕੁਝ ਫਰਕ ਪਾਇਆ, ਪਤਾ ਨਹੀਂ ਕਿਸ ਚੀਜ਼ ਨੂੰ ਜਾਂ ਕਿੱਥੋਂ ਲੈ ਕੇ ਪਾਇਆ, ਇਹ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ। ਅਸੂਲ ਤਾਂ ਅਪਣਾਉਣਾ ਸੀ ਪ੍ਰੀਤੀਆਂ ਦੇ ਤਿਆਗ ਦਾ, ਪਰ ਅਸੂਲ ਆਰੰਭ ਕਰਤਾ ਗੁਰਬਾਣੀ ਦੇ ਘਟਾਉਣ ਦਾ। ਸੋ ਰਾਜ ਸਾਹਿਬ ਜੀ ਵੀ ਚੌਪਾਈ ਸਾਹਿਬ ਜੋ ਹੈ ਉਹ 25 ਪੌੜੀਆਂ ਤੱਕ ਕਰ ਦਿੱਤਾ, ਭਾਵੇਂ ਪਹਿਲਾਂ ਭਾਦਰਸ ਦੀ ਅਸ਼ਟਮੀ ਦਾ ਵਾਰਾ ਗੁਰੂ ਗ੍ਰੰਥ ਧਾਰਾ ਤੋਂ ਅੱਗੇ ਸਾਰਾ ਬਾਕੀ ਸਵਈਆ ਦੋਹਰਾ ਹੋਰ ਬਾਕੀ ਦੇ ਦੋਹਰੇ ਅਨੰਦ ਸਾਹਿਬ ਇਹ ਸਾਰਾ ਜੋ ਵੀ ਨਿਯਮ ਅਨੁਸਾਰ ਸੀ ਸਿੱਖ ਕਰਦੇ ਰਹੇ ਹੈ। ਪਰ ਉਸ ਟਾਈਮ 'ਤੇ ਭਾਈ ਕਰਤਾਰ ਸਿੰਘ ਕੈਲਾਸ ਵਾਲੀਆ ਜੋ ਹੈ ਉਹਨੇ ਗ੍ਰੰਥ ਵੀ ਬੜੇ ਭਾਰੀ ਲਿਖੇ, ਵਿਦਵਾਨ ਵੀ ਸੀ, ਪਰ ਇਹ ਪਤਾ ਨਹੀਂ ਚਪਲਾ ਉਹਨਾਂ ਨੇ ਕਿੱਥੋਂ ਖਾਧਾ ਹੈ। ਉਹਨਾਂ ਦੇ ਟਾਈਮ ਵਿੱਚ ਇਹ ਕਾਫ਼ੀ ਘਾਟ ਆਈ ਹੈ। ਰਾਗ ਮਹਾਰਾਜ ਜਿਹੜੀ ਬੰਦਿਸ਼ ਹੈ ਇਹ ਸਭ ਤੋਂ ਪਹਿਲਾਂ ਪੰਜਾਬ ਸਾਹਿਬ ਬੰਦ ਕੀਤੀ, ਫਿਰ ਕੁਝ ਕੁ ਲੋਕਾਂ ਨੇ ਆਪਣੀ ਰਹਿ ਕਰਕੇ ਨਨਕਾਣਾ ਸਾਹਿਬ 'ਚ ਬੰਦ ਕਰ ਦਿੱਤੀ, ਫਿਰ ਲਾਹੌਰ ਵਿਖੇ ਬੰਦ ਕਰ ਦਿੱਤੀ, ਉਦੋਂ ਪਿੱਛੋਂ ਸਮਾਂ ਆਉਣ 'ਤੇ ਇੱਥੇ ਅਕਾਲ ਤਖ਼ਤ ਸਾਹਿਬ 'ਤੇ ਬੰਦ ਕੀਤੀ। ਸੋ ਖਾਲਸਾ ਜੀ ਸੰਤ ਮਹਾਂਪੁਰਖ ਸੰਤਨਾ ਦਾ ਗੁਰਬਚਨ ਸਿੰਘ ਜੀ ਖਾਲਸਾ ਜਦੋਂ ਅਕਾਲੀ ਲਹਿਰ ਚੱਲੀ ਹੈ ਉਸ ਵੇਲੇ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗ ਕੇ ਮੁਕਤਸਰ ਸਾਹਿਬ ਉਹਨਾਂ ਨੇ ਖੰਡੇ ਬਾਟ ਦਾ ਅੰਮ੍ਰਿਤ ਆਪ ਤਿਆਰ ਕੀਤਾ ਸੀ ਪੰਜਾਂ ਪਿਆਰਿਆਂ ਵਿੱਚੋਂ। ਸੋ ਉਹ ਵੀ ਨਾਲ ਸੇਵਾਦਾਰ ਸਨ, 1700 ਸਿੰਘਾਂ ਨੂੰ ਅੰਮ੍ਰਿਤ ਉਹਨਾਂ ਨੇ ਉਹਦੇ ਛਕਾਇਆ ਸੀ। ਆਨੰਦ ਸਾਹਿਬ ਦੀਆਂ 40 ਪੌੜੀਆਂ ਪੂਰੀਆਂ ਪੜੀਆਂ ਜਾਂਦੀਆਂ ਸਨ, ਪਰ ਇਹ ਪਤਾ ਨਹੀਂ ਕਿਸ ਦੇ ਅਧੀਨ ਹੋ ਕੇ, ਕਈ ਕਹਿੰਦੇ ਜੀ ਅੱਗੇ ਰਹਿਤਨਾਮਿਆਂ ਵਿੱਚ ਲਿਖਿਆ ਕਿ 5-6 ਪੌੜੀਆਂ ਪੜ੍ਹ ਕੇ ਠੀਕ ਹੈ ਰਹਿਤਨਾਮ ਵਿੱਚ ਹੋਵੇਗਾ, ਪਰ ਰਹਿਤਨਾਮਿਆਂ ਵਿੱਚ ਕਿਤੇ ਇਹ ਵੀ ਕੋਈ ਲਿਖਿਆ ਵਿਖਾ ਸਕਦਾ ਕਿ ਸਾਰਾ ਆਨੰਦ ਸਾਹਿਬ 5 ਪੌੜੀਆਂ 6 ਪੌੜੀਆਂ ਦਾ ਲਿਖਿਆ ਵਿਖਾ ਦਿੱਤਾ, ਸਾਰਾ ਵੀ ਕਿਤੇ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਤਾਂ ਆਪਣਾ ਥੋੜ੍ਹਾ ਆਨੰਦ ਸਾਹਿਬ 6 ਪੌੜੀਆਂ ਦਾ ਕਿਤੇ ਨਹੀਂ ਆਉਂਦਾ, ਸਾਰਾ ਆਉਂਦਾ। ਰਹਿ ਰਾਜ ਸਾਹਿਬ ਵਿੱਚ 6 ਪੌੜੀਆਂ 5 ਪੌੜੀਆਂ ਆਪਾਂ ਪੜ੍ਹਦੇ ਹਾਂ, ਬਾਕੀ ਪੌੜੀਆਂ ਦਾ ਤਿਆਗ ਕਰ ਦਿੰਦੇ ਹਾਂ। 100 ਸਾਖੀ ਦੇ ਬਚਨ ਹੈ, ਜਪ ਆਨੰਦ ਨਿਤ ਹੀ ਪੜ੍ਹੈ ਥੋੜ੍ਹਾ ਸਾਰਾ ਸਿੱਖ। 100 ਸਾਖੀ ਦੇ ਬਚਨ ਹੈ ਕਿ ਆਨੰਦ ਸਾਹਿਬ ਜਪਜੀ ਸਾਹਿਬ ਪੜ੍ਹੇ ਥੋੜ੍ਹਾ ਕਿਹੜਾ ਰਹਿ ਰਾਜ ਸਾਹਿਬ ਵਿੱਚ, ਅਤੇ ਸਾਰਾ ਕਿਹੜਾ ਜਦੋਂ ਖੰਡੇ ਬਾਟ ਦਾ ਅੰਮ੍ਰਿਤ ਤਿਆਰ ਕਰਨਾ ਉਸ ਵੇਲੇ ਪੂਰਾ ਪੜ੍ਹਨਾ, ਅਤੇ ਜਿਹੜਾ ਰਹਿ ਪਣਾਉਣਾ ਵਿੱਚ ਉਹਨਾਂ 'ਤੇ ਕੋਈ ਚਿੰਤੂ ਨਹੀਂ ਕਿ ਉਹ ਕਿਸੇ ਨੇ ਗਲਤ ਲਿਖ ਦਿੱਤਾ, ਪਰ ਜੇ ਉਹ ਥੋੜ੍ਹਾ ਲਿਖਿਆ ਤਾਂ 6 ਪੌੜੀਆਂ ਤੋਂ ਰਹਿ ਰਾਜ ਵਿੱਚ ਪੜ੍ਹੀ ਜਾਂਦੇ, ਪੜ੍ਹੀ ਚੱਲੋ ਇਹ ਵੀ ਮਤਲਬ ਕਿ ਅਨੰਦ ਸਾਹਿਬ ਦਾ ਸਾਰਾ ਪਾਠ ਹੀ ਖਤਮ ਕਰ ਰਹੇ ਹੋ, 35 ਪੌੜੀਆਂ ਕਿਹੜੇ ਪਾਸੇ ਰੱਖਾਂਗੇ? ਸੋ ਖਾਲਸਾ ਜੀ, ਇਹ ਮਰਜ਼ਾ ਦਾ ਪਤਾ ਨਹੀਂ, ਮੌਕੇ ਉਸ ਮੌਕੇ ਦੇ ਵਰਤਮਾਨ ਸਮੇਂ ਦੇ ਵਿਦਵਾਨਾਂ ਨੇ ਕਿਸ ਵਿਚਾਰ ਤੇ ਸੋਚ ਨਾਲ ਇਹ ਤਬਦੀਲੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਅਨੰਦ ਸਾਹਿਬ ਅੱਧਾ ਜਾਂ ਥੋੜਾ ਕਿਤੇ ਨਹੀਂ ਆਉਂਦਾ ਗਾ, ਰਹਿ ਰਾਮ ਸਾਹਿਬ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਦੇ ਟਾਈਮ ਤੋਂ ਸੋ ਇਹ ਬਾਣੀ ਦਾ ਹਿੱਸਾ ਲੈ ਕੇ ਨਿਤਨੇਮ ਵਿੱਚ ਦਰਜ ਕੀਤਾ ਗਿਆ, ਉਹਨੂੰ ਸਾਰੇ ਪ੍ਰਾਪਤ ਗੁਰਸਿੱਖ ਰਹਿ ਰਾਮ ਸਾਹਿਬ ਪੜ੍ਹਦੇ ਵੀ ਹਨ। ਪਰ ਪੰਜ ਬਾਣੀਆਂ ਦੀ ਸੰਪੂਰਨਤਾ ਵਿੱਚ ਅਨੰਦ ਸਾਹਿਬ ਦੀਆਂ ਪੰਜ ਪੌੜੀਆਂ ਕਦੇ ਸਿੱਖ ਨਹੀਂ ਪੜ੍ਹਦੇ, ਛੇ ਆਪਣਾ ਚਾਰ ਪੜ੍ਹ ਕੇ ਨਿਤਨੇਮ ਲਿਖਿਆ ਜਾਂਦਾ, ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਕਰਨ ਸਾਨੂੰ ਸਾਰਿਆਂ ਨੂੰ ਗੁਰਬਾਣੀ ਤੇ ਇਸ ਓਮਕਾਰ ਤੋਂ ਲੈ ਕੇ ਪਹਿਲਾਂ ਆਨੰਦ ਦੇ ਦੇਣ ਵਾਲਾ ਹੈ ਰਾਜ ਗੌੜੀ ਗੌੜੀ ਰਾਜ ਸਤਿਗੁਰੂ ਜੀ ਅਚਾਰ ਦਿਆਨ ਦੀਪ ਕੀ ਗੌੜੀ ਦੀ ਜਾਤੀ ਹੈ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਉਚਾਰ ਦਿਆਨ ਇੱਕ ਗੁਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਸਾਦ ਪ੍ਰਾਪਤ ਹੁੰਦਾ।